SBS Radio.
ਡਾਕਟਰ ਸੰਦੀਪ, SBS ਪੰਜਾਬੀ ਦੇ ਪ੍ਰੋਗਰਾਮ ਵਿੱਚ ਇੱਕ ਵਾਰ ਫਿਰ ਤੋਂ ਬੜਾ ਹੀ ਨਿੱਘਾ ਸਵਾਗਤ ਹੈ ਜੀ ਜੀ ਆਇਆਂ ਨੂੰ।
ਥੈਂਕ ਯੂ ਪ੍ਰੀਤੀ ਜੀ, ਥੈਂਕ ਯੂ ਫਾਰ ਹੈਵਿੰਗ ਮੀ ਔਨ ਦ ਸ਼ੋ ਅਗੇਨ।
ਇਸ ਵਾਰ ਅਸੀਂ ਬੱਚਿਆਂ ਦੇ ਦੰਦਾਂ ਦੇ ਵਿੱਚ ਜੋ ਡਿਫੈਕਟਸ ਜਾਂ ਕੋਈ ਖਾਮੀਆਂ ਹੁੰਦੀਆਂ ਨੇ ਉਸ ਬਾਰੇ ਗੱਲ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਦੱਸੋ ਕਿ ਬੱਚਿਆਂ ਦੇ ਵਿੱਚ ਕਈ ਵਾਰ ਬਰਥ ਡਿਫੈਕਟਸ ਹੋ ਸਕਦੇ ਨੇ, ਤੇ ਜਿੱਥੋਂ ਤੱਕ ਦੰਦਾਂ ਦਾ ਸਵਾਲ ਹੈ, ਕੋਈ ਜਬਾੜੇ ਦਾ ਜਾਂ ਮਸੂੜਿਆਂ ਦਾ ਕੋਈ ਬਰਥ ਡਿਫੈਕਟ ਹੋ ਸਕਦਾ ਬੱਚਿਆਂ ਦੇ ਵਿੱਚ?
ਹਾਂਜੀ, ਕਈ ਤਰ੍ਹਾਂ ਦੇ ਬਰਥ ਡਿਫੈਕਟ ਬੱਚਿਆਂ 'ਚ ਦੇਖੇ ਜਾ ਸਕਦੇ ਆ। ਕਈ ਜ਼ਿਆਦਾ ਸਵੀਅਰ ਬਟ ਰੇਅਰ ਬਹੁਤ ਘੱਟ ਹੁੰਦੇ ਆ, ਜਿਵੇਂ 1000 'ਚੋਂ ਇੱਕ ਬੱਚੇ ਨੂੰ ਕਲੈਫਟ ਲਿਪ ਪੈਲੇਟ, ਉਹ ਥੋੜਾ ਜਿਹਾ ਕੰਪਲੈਕਸ ਸਿਚੁਏਸ਼ਨ ਹੈ ਤੇ ਸ਼ਾਇਦ ਉਹਦੀ ਟ੍ਰੀਟਮੈਂਟ ਸਾਡੀ ਡਿਸਕਸ਼ਨ ਤੋਂ ਬਾਹਰ ਹੈ। ਪਰ ਇੱਕ ਮੈਂਸ਼ਨ ਕਰਨ ਲਾਇਕ ਫੈਕਟ ਹੈ ਕਿ ਰਿਸਕ ਫੈਕਟਰ ਜਿਹੜੇ ਬਰਥ ਡਿਫੈਕਟ ਨੂੰ ਜ਼ਿਆਦਾ ਕਰਦੇ ਆ, ਪ੍ਰੈਗਨੈਂਟ ਮਦਰ ਅਗਰ ਸਮੋਕਿੰਗ ਕਰਦੇ ਹੋਣ ਜਾਂ ਫਿਰ ਵੇਟ ਬਹੁਤ ਜ਼ਿਆਦਾ ਹੋਵੇ ਜਾਂ ਕਈ ਤਰ੍ਹਾਂ ਦੀ ਮੈਡੀਕੇਸ਼ਨ ਜਿਵੇਂ ਸੀਜ਼ਰ ਜਾਂ ਮਿਰਗੀ ਦੀ ਦਵਾਈ, ਇਹੋ ਜਿਹੇ ਬਰਥ ਡਿਫੈਕਟ ਜ਼ਿਆਦਾ ਕਰ ਸਕਦੀਆਂ। ਜਿਹੜਾ ਜ਼ਿਆਦਾ ਕਾਮਨ ਹੈ, ਜਿਵੇਂ ਹਰ 100 'ਚੋਂ 17 ਜਾਂ 18 ਬੱਚਿਆਂ ਦੇਖਿਆ ਜਾਂਦਾ, ਉਹਨਾਂ ਨੂੰ ਕਹੀਦਾ ਹਾਈਪੋਮਿਨਰਲਾਈਜ਼ ਮੋਲਰਸ। ਜੇ ਆਪਾਂ ਸਿੰਪਲ ਲੈਂਗੁਏਜ 'ਚ ਗੱਲ ਕਰੀਏ ਤੇ ਦੰਦਾਂ ਵਿੱਚ ਕੈਲਸ਼ੀਅਮ ਜ਼ਿਆਦਾ ਅੱਛੀ ਤਰ੍ਹਾਂ ਨਹੀਂ ਬਣਦਾ ਤੇ ਉਹਦੇ ਕਰਕੇ ਦੰਦ ਕੈਵਿਟੀ ਵੀ ਜ਼ਿਆਦਾ ਹੋ ਸਕਦੀ ਹੈ, ਦੰਦ ਭੁਰ ਵੀ ਜਾਂਦੇ ਨੇ ਤੇ ਬੱਚਿਆਂ ਨੂੰ ਪੇਨ ਵੀ ਹੋ ਸਕਦੀ ਹੈ।
ਠੀਕ ਹੈ ਜੀ, ਤੇ ਜਦੋਂ ਬੱਚਿਆਂ ਦੇ ਦੁੱਧ ਦੇ ਦੰਦ ਨਿਕਲਣ ਲੱਗਦੇ ਨੇ ਤੇ ਉਸ ਤੋਂ ਬਾਅਦ ਫਿਰ ਪਰਮਾਨੈਂਟ ਦੰਦ ਆਉਂਦੇ ਨੇ, ਤਾਂ ਕਈ ਵਾਰ ਕੇਸਿਸ 'ਚ ਅਸੀਂ ਦੇਖਦੇ ਹਾਂ ਕਿ ਕਈ ਵਾਰ ਤਾਂ ਹੁੰਦਾ ਕਿ ਪਰਮਾਨੈਂਟ ਦੰਦ ਛੇਤੀ ਆਉਂਦੇ ਨਹੀਂ ਜਾਂ ਕਈਆਂ ਦੇ ਰੁਕ ਜਾਂਦੇ ਨੇ, ਤੇ ਕਈ ਕੇਸਿਸ 'ਚ ਹੁੰਦਾ ਕਿ ਕਾਫੀ ਕਰਾਊਡਿੰਗ ਹੋ ਜਾਂਦੀ ਹੈ ਜਾਂ ਕਾਫੀ ਇੱਕ ਦੰਦ ਦੇ ਉੱਪਰ ਦੂਸਰਾ ਦੰਦ ਆ ਜਾਂਦਾ, ਤੇ ਇਹਦੇ ਕੀ ਕਾਰਨ ਹੈ ਤੇ ਕੀ ਟ੍ਰੀਟਮੈਂਟ ਹੋ ਸਕਦੀ ਹੈ?
ਹਾਂਜੀ, ਤੁਸੀਂ ਇੱਕ ਕੰਜੈਨਿਟਲ ਬਰਥ ਡਿਫੈਕਟ ਦੀ ਤੀਸਰੀ ਕੈਟੇਗਰੀ ਕਵਰ ਕੀਤੀ ਕਿ ਜੇ ਦੰਦ ਜਬਾੜੇ 'ਚ ਬਣਨ ਹੀ ਨਾ ਜਾਂ ਆਉਣ ਹੀ ਨਾ। ਇਹ ਵੀ ਕੋਈ 1 ਜਾਂ 2 100 'ਚੋਂ ਬੱਚਿਆਂ 'ਚ ਹੁੰਦਾ ਕਿ ਸਾਹਮਣੇ ਤੇ ਦੰਦ ਨਹੀਂ ਬਣਦੇ। ਉਹਦੇ ਵਾਸਤੇ 6 ਸਾਲ ਦੀ ਉਮਰ 'ਚ ਇੱਕ ਜ਼ਰੂਰ ਡੈਂਟਲ ਚੈੱਕਅਪ ਕਰਾਇਆ ਜਾਏ ਡੈਂਟਿਸਟ ਤੋਂ, ਤਾਂ ਡੈਂਟਿਸਟ ਦੇਖ ਕੇ ਦੱਸ ਸਕਦੇ ਨੇ ਕਿ ਦੰਦ ਠੀਕ ਆ ਰਹੇ ਹੈ ਕਿ ਨਹੀਂ। ਜੇ ਤਾਂ ਦੰਦ ਮਿਸਿੰਗ ਨੇ, ਕਈ ਵਾਰੀ ਪੋਸੀਬਲ ਹੁੰਦਾ ਕਿ ਬ੍ਰੇਸ ਲਗਾ ਕੇ ਬਾਕੀ ਦੰਦਾਂ ਨੂੰ ਜੋੜ ਦਿੱਤਾ ਜਾਏ ਤੇ ਜਿਹੜਾ ਮਿਸਿੰਗ ਦੰਦ ਹੈ ਉਹਨਾਂ ਦੇ ਗੈਪ ਖਤਮ ਕੀਤਾ ਜਾ ਸਕਦਾ। ਕਈ ਵਾਰੀ ਹੁੰਦਾ ਕਿ ਜੇ ਉਹ ਨਹੀਂ ਪੋਸੀਬਲ ਤੇ ਇਮਪਲਾਂਟ ਜਾਂ ਕਿਸੇ ਹੋਰ ਤਰੀਕੇ ਨਾਲ ਇੱਕ ਐਕਸਟਰਾ ਦੰਦ ਵੀ ਲਗਾਇਆ ਜਾ ਸਕਦਾ। ਉਹਦੇ ਦੂਜੀ ਸਿਚੁਏਸ਼ਨ ਹੈ ਕਿ ਕਰਾਊਡਿੰਗ ਹੋਵੇ, ਮਤਲਬ ਜ਼ਿਆਦਾ ਦੰਦ ਨੇ ਤੇ ਸਪੇਸ ਘੱਟ ਹੈ, ਉਹ ਵੀ ਇੰਡੀਵਿਜੁਅਲ ਕੇਸ ਤੇ ਡਿਪੈਂਡ ਕਰਦਾ ਹੈ। ਪਰ ਜ਼ਿਆਦਾਤਰ ਬ੍ਰੇਸਿਸ ਨਾਲ ਸਿਚੁਏਸ਼ਨ ਸੋਲਵ ਕੀਤੀ ਜਾ ਸਕਦੀ ਹੈ। ਕਈ ਵਾਰੀ ਦੰਦ ਕੱਢਣੇ ਪੈਂਦੇ ਨੇ ਜੇ ਦੰਦ ਜ਼ਿਆਦਾ ਵੱਡੇ ਨੇ, ਦੰਦ ਜਬੜੇ ਦੇ ਸਪੇਸ ਪੂਰੇ ਨਹੀਂ ਆ ਰਹੇ ਤੇ ਬ੍ਰੇਸਿਸ ਨਾਲ ਦੰਦ ਕੱਢ ਕੇ ਸਿੱਧੇ ਕਰਕੇ ਟ੍ਰੇਟ ਤੇ ਸਮਾਈਲ ਅਚੀਵ ਕੀਤੀ ਜਾ ਸਕਦੀ ਹੈ।
ਠੀਕ ਹੈ ਜੀ, ਤੇ ਕਿੰਨੀ ਦੇਰ ਤੱਕ ਪੇਰੈਂਟਸ ਨੂੰ ਵੇਟ ਕਰਨਾ ਚਾਹੀਦਾ ਹੈ ਤੇ ਫਿਰ ਡਾਕਟਰ ਨੂੰ ਕੰਸਲਟ ਕਰਨਾ ਚਾਹੀਦਾ ਹੈ ਜੇ ਦੁੱਧ ਦੇ ਦੰਦ ਗਿਰਨ ਤੋਂ ਬਾਅਦ ਪਰਮਾਨੈਂਟ ਦੰਦ ਨਾ ਨਿਕਲਣ?
ਹਾਂਜੀ, ਤੇ ਇੱਕ ਰੇਂਜ ਹੁੰਦੀ ਹੈ ਦੰਦਾਂ ਦੇ, ਪਰਮਾਨੈਂਟ ਦੰਦਾਂ ਦੇ ਆਉਣ ਦੀ। ਜਿਵੇਂ ਫਰੰਟ ਦੇ ਦੰਦ 6 ਤੋਂ 7 ਸਾਲ ਦੀ ਏਜ 'ਚ, ਮੋਲਰਸ ਵੀ 6 ਤੋਂ 7 ਸਾਲ ਦੀ ਏਜ 'ਚ, ਸੈਕਿੰਡ ਮੋਲਰਸ 12 ਸਾਲ ਦੀ ਏਜ 'ਚ। ਸੋ ਡਿਫਰੈਂਟ ਦੰਦਾਂ ਦੇ ਡਿਫਰੈਂਟ ਟਾਈਮ ਏਜ ਪੀਰੀਅਡ ਹੈਗਾ ਤੇ ਉਹਦੇ ਅਕੋਰਡਿੰਗ ਇਹ ਥੋੜਾ ਜਿਹਾ ਸ਼ਾਇਦ ਪੇਰੈਂਟਸ ਨੂੰ ਡਿਟਰਮਿਨ ਕਰਨਾ ਮੁਸ਼ਕਿਲ ਹੋਏ ਤੇ ਡੈਂਟਿਸਟ ਹੀ ਐਗਜ਼ਾਮੀਨੇਸ਼ਨ ਨਾਲ ਬੈਟਰ ਡਿਟਰਮਿਨ ਕਰ ਸਕਦੇ ਹਾਂ ਕਿ ਦੰਦ ਲੇਟ ਆ ਰਹੇ ਹਨ।
ਠੀਕ ਹੈ ਜੀ, ਤੇ ਮੈਨੂੰ ਲੱਗਦਾ ਹੈ ਸਾਰੇ ਜਿਹੜੇ ਮਿਸ ਫੋਰਮਡ ਜਾਂ ਘੱਟ ਜਾਂ ਜ਼ਿਆਦਾ ਦੰਦ ਨੇ ਇਹਨਾਂ ਸਾਰਿਆਂ ਦਾ ਇਲਾਜ ਜ਼ਿਆਦਾਤਰ ਬ੍ਰੇਸਿਸ ਜਾਂ ਸਰਜਰੀ ਵੱਲ ਹੀ ਜਾ ਰਿਹਾ ਹੈ
ਹੁਣ ਤੇ ਇਹਦੇ।
ਹਾਂਜੀ, ਤੇ ਫਿਰ ਜੇ ਦੰਦ ਘੱਟ ਹੋਣ ਜਾਂ ਵੱਧ ਹੋਣ ਜਾਂ ਕਈ ਵਾਰ ਅਸੀਂ ਕੇਸਿਸ 'ਚ ਦੇਖਦੇ ਹਾਂ ਕਿ ਬੱਚਿਆਂ ਦੇ ਇੱਕ ਦੁੱਧ ਦਾ ਦੰਦ ਨਿਕਲ ਗਿਆ ਤੇ ਉਹਦੀ ਥਾਂ ਤੇ ਪਰਮਾਨੈਂਟ ਜਿਹੜਾ ਦੰਦ ਹੈ ਉਹ ਥੋੜਾ ਵੱਡਾ ਹੈ ਤੇ ਉਹਨੂੰ ਜਗ੍ਹਾ ਨਹੀਂ ਮਿਲਦੀ ਤੇ ਉਹ ਵੀ ਫਿਰ ਟੇਢਾ ਨਿਕਲਦਾ ਹੈ ਤੇ ਉਹਦੇ ਵਾਸਤੇ ਵੀ ਫਿਰ ਬ੍ਰੇਸਿਸ ਵੱਲ ਹੀ ਗੱਲ ਜਾਂਦੀ ਹੈ। ਫਿਰ ਇਹ ਦੱਸੋ ਕਿ ਬ੍ਰੇਸਿਸ ਲਵਾਉਣ ਵਾਸਤੇ ਕਿਹੜੀ ਉਮਰ ਸਹੀ ਹੈ, ਜਿਵੇਂ ਛੋਟੇ ਬੱਚੇ ਦੇ ਕਿੰਨੀ ਸਾਲ ਤੋਂ ਬ੍ਰੇਸਿਸ ਲੱਗ ਸਕਦੇ ਨੇ?
ਬ੍ਰੇਸਿਸ ਦੇ ਐਕਟਿਵ ਬ੍ਰੇਸਿਸ ਜ਼ਿਆਦਾਤਰ ਕਿਡਸ ਦੇ 9 ਤੋਂ 14 9 ਤੋਂ 14 ਸਾਲ ਦੇ ਵਿੱਚ ਲੱਗਦੇ ਆ।
ਅੱਛਾ ਜੀ,
ਪਰ ਇੱਕ ਵਾਰੀ 7 ਸਾਲ ਦੇ ਆਸ ਪਾਸ ਜ਼ਰੂਰ ਡੈਂਟਿਸਟ ਨੂੰ ਚੈੱਕਅਪ ਕਰਾਉਣਾ ਚਾਹੀਦਾ, ਕਿਉਂਕਿ ਕਈ ਵਾਰੀ ਜੇ ਅਰਲੀ ਏਜ 'ਚ ਲੱਗਣ ਬ੍ਰੇਸਿਸ ਤੇ ਟਾਈਮ ਪੀਰੀਅਡ ਘੱਟ ਜਾਂਦਾ, ਘੱਟ ਸਕਦਾ, ਗਰੋਥ ਯੂਟੀਲਾਈਜ਼ ਕੀਤੀ ਜਾ ਸਕਦੀ ਹੈ ਬੱਚੇ ਦੀ ਦੰਦ ਸਿੱਧੇ ਕਰਨ ਵਾਸਤੇ। ਤੇ ਜੇ ਲੇਟ ਲੱਗਣ, ਕਈ ਵਾਰੀ ਟਾਈਮ ਜ਼ਿਆਦਾ ਲੱਗਦਾ ਬ੍ਰੇਸਿਸ ਦਾ ਤੇ ਗਰੋਥ ਸਾਡੀ ਫੇਵਰ 'ਚ ਨਹੀਂ ਹੁੰਦੀ ਦੰਦ ਸਿੱਧੇ ਕਰਨ ਵਾਸਤੇ।
ਠੀਕ ਹੈ ਜੀ, ਮੇਰਾ ਅਗਲਾ ਸਵਾਲ ਇਹੀ ਹੋਣਾ ਸੀਗਾ ਕਿ ਕਿੰਨਾ ਕੁ ਟਾਈਮ ਲੱਗਦਾ ਹੈ, ਤੇ ਜੇ ਛੋਟੀ ਉਮਰ 'ਚ ਸਹੀ ਟਾਈਮ 'ਤੇ ਬ੍ਰੇਸਿਸ ਲਵਾ ਲਏ ਜਾਣ ਤਾਂ ਐਵਰੇਜ ਔਸਤਨ ਤੌਰ 'ਤੇ, ਕਿਉਂਕਿ ਹਰ ਇੱਕ ਦਾ ਕੇਸ ਵੱਖਰਾ ਹੋ ਸਕਦਾ, ਕਿੰਨੇ ਕੁ ਮਹੀਨੇ ਜਾਂ ਸਾਲ ਲੱਗ ਸਕਦੇ ਨੇ?
ਹਾਂਜੀ, ਜਨਰਲ ਗਾਈਡਲਾਈਨ ਅਸੀਂ ਪੇਸ਼ੈਂਟ ਨੂੰ ਦਈਏ ਜੀ 18 ਤੋਂ 24 ਮਹੀਨੇ, 1.5 ਤੋਂ 2 ਸਾਲ ਦੇ ਵਿੱਚ ਵਿੱਚ ਜ਼ਿਆਦਾਤਰ ਕੇਸਿਸ ਸੋਲਵ ਕੀਤੇ ਜਾ ਸਕਦੇ ਆ।
ਠੀਕ ਹੈ ਜੀ, ਤੇ ਡਾਕਟਰ ਸੰਦੀਪ, ਇਹਦਾ ਤੁਸੀਂ ਥੋੜਾ ਬਹੁਤਾ ਪ੍ਰੋਸੈਸ ਸਮਝਾ ਸਕਦੇ ਹੋ ਕਿ ਕੀ ਸਟੇਜਸ ਹੁੰਦੀਆਂ ਨੇ ਬ੍ਰੇਸਿਸ ਲੱਗਣ ਦੀਆਂ?
ਬਿਲਕੁਲ ਜੀ, ਜੇ ਸਾਡੀ ਮਿਕਸ ਡੈਂਟੀਸ਼ਨ ਸਟੇਜ ਕਹੀਦੀ ਹੈ 9 ਤੋਂ 12 ਸਾਲ ਦੇ ਵਿੱਚ ਵਿੱਚ, ਜਦੋਂ ਕਿ ਸਾਡੇ ਦੋਨੋਂ ਤਰ੍ਹਾਂ ਦੇ ਦੰਦ ਹੁੰਦੇ ਆ, ਬੇਬੀ ਟੀਥ ਤੇ ਐਡਲਟ ਟੀਥ, ਕੱਚੇ ਦੰਦ ਤੇ ਪੱਕੇ ਦੰਦ ਦੋਨੋਂ ਮੂੰਹ ਚ ਹੁੰਦੇ ਆ 9 ਤੋਂ 12 ਸਾਲ ਦੀ ਏਜ ਚ, ਉਦੋਂ ਬ੍ਰੇਸਿਸ ਦੀ ਬਜਾਏ ਕਈ ਵਾਰੀ ਪਲੇਟ ਲੱਗ ਸਕਦੀ ਹੈ ਜਾਂ ਹੋਰ ਡਿਵਾਈਸ ਹੁੰਦੇ ਆ, ਉਹਨਾਂ ਨਾਲ ਗਰੋਥ ਯੂਟੀਲਾਈਜ਼ ਕਰਕੇ ਛੋਟੇ ਟਾਈਮ ਪੀਰੀਅਡ ਦੰਦ ਬੈਟਰ ਪੋਜੀਸ਼ਨ ਤੇ ਲਿਆ ਜਾ ਸਕਦੇ ਆ। ਇੱਕ ਵਾਰ 12 ਸਾਲ ਤੋਂ ਬਾਅਦ ਜਦੋਂ ਸਾਰੇ ਐਡਲਟ ਦੰਦ ਹੁੰਦੇ ਮੂੰਹ ਚ, ਉਦੋਂ ਯੂਜਲੀ ਅਸੀਂ ਜ਼ਿਆਦਾਤਰ ਬ੍ਰੇਸਿਸ ਦੇ ਵਾਲੀ ਸੋਲੂਸ਼ਨ ਨਿਕਲਦਾ ਤੇ ਪ੍ਰੋਸੈਸ ਇਸਦੇ ਡੈਂਟਿਸਟ ਇੱਕ ਵਾਰੀ ਤੁਹਾਡੇ ਰੈਕਰਡ ਲਏਗਾ ਬੇਟੇ ਦੇ ਜਾਂ ਬੇਟੀ ਦੇ, ਉਹਦੇ ਐਕਸਰੇ ਵੀ ਲੈਣਗੇ, ਉਹਦੇ ਚ ਥੋੜੇ ਮੋਲਡ ਲੈਣਗੇ ਜਿਵੇਂ ਦੰਦਾਂ ਦਾ ਮਾਪ ਲੈ ਕੇ, ਤੇ ਬ੍ਰੇਸਿਸ ਇੱਕ ਵਾਰੀ ਲੱਗ ਜਾਣ ਤੇ ਫਿਰ 6 ਤੋਂ 8 ਹਫ਼ਤੇ ਦੇ ਵਿੱਚ ਐਡਜਸਟਮੈਂਟ ਵਿਜ਼ਿਟ ਚਾਹੀਦੀਆਂ ਹੁੰਦੀਆਂ ਤੇ ਯੂਜਲੀ 2 ਸਾਲ ਦੇ ਅੰਦਰ ਅੰਦਰ ਬ੍ਰੇਸਿਸ ਉਤਾਰੇ ਜਾ ਸਕਦੇ ਆ।
ਠੀਕ ਹੈ ਜੀ, ਸੋ 6 ਤੋਂ 8 ਹਫ਼ਤੇ ਲਗਾਤਾਰ 2 ਸਾਲਾਂ ਤੱਕ ਜਾਂ 1.5 ਸਾਲਾਂ ਤੱਕ ਅਪੁਆਇੰਟਮੈਂਟ ਰੈਗੂਲਰ ਲੈਣੀ ਪੈਂਦੀ ਹੈ ਤਾਂ ਕਿ ਐਡਜਸਟਮੈਂਟ।
ਕਈ ਵਾਰੀ ਪੇਸ਼ੈਂਟ ਪੁੱਛਦੇ ਆ ਜੀ ਮੈਂ ਬ੍ਰੇਸਿਸ ਇੰਡੀਆ ਤੋਂ ਲਵਾਵਾਂ ਤੇ ਇੱਥੇ ਮੈਨੇਜ ਕਰ ਲੋਗੇ, ਉਹ ਨਹੀਂ ਪੋਸੀਬਲ ਹੁੰਦਾ ਕਿਉਂਕਿ ਕਈ ਬ੍ਰੇਸਿਸ ਦੀ ਡਿਫਰੈਂਟ ਟਾਈਪਸ ਨੇ ਤੇ ਡੈਂਟਿਸਟ ਕੋਲ ਸਿਮਿਲਰ ਟਾਈਪ ਨਹੀਂ ਅਵੇਲੇਬਲ ਹੁੰਦੀਆਂ ਤੇ ਸ਼ਾਇਦ ਪੇਰੈਂਟਸ ਨੂੰ ਐਡਜਸਟਮੈਂਟ ਵਿਜ਼ਿਟ ਉਨੀ ਕੋਸਟ ਪੈ ਜਾਣ ਤੇ ਯੂਜਲੀ ਇੱਕੋ ਡੈਂਟਿਸਟ ਨਾਲ ਸ਼ੁਰੂ ਤੋਂ ਐਂਡ ਤੱਕ ਬ੍ਰੇਸਿਸ ਪੂਰਾ ਪ੍ਰੋਸੈਸ ਕਰਨਾ ਚਾਹੀਦਾ।
ਠੀਕ ਹੈ ਜੀ, ਤੇ ਇੱਕ ਹੋਰ ਬਹੁਤ ਜ਼ਰੂਰੀ ਗੱਲ ਇੱਥੇ ਇਹ ਹੈ ਕਿ ਕਈ ਲੋਕਾਂ ਨੂੰ ਇਹ ਵਹਿਮ ਹੁੰਦਾ ਕਿ ਦੰਦ ਇੱਕ ਵਾਰ ਤਾਂ ਠੀਕ ਹੋ ਜਾਂਦੇ ਨੇ ਪਰ ਬ੍ਰੇਸਿਸ ਉਤਰਨ ਤੋਂ ਬਾਅਦ ਦੰਦ ਫੇਰ ਵਾਪਸ ਆਪਣੀ ਪੁਰਾਣੀ ਥਾਂ ਤੇ ਚਲੇ ਜਾਣਗੇ, ਇਸ 'ਚ ਕਿੰਨੀ ਕੁ ਸੱਚਾਈ ਹੈ?
ਬਿਲਕੁਲ ਠੀਕ ਪੁਆਇੰਟ ਹੈ ਜੀ, ਕੁਛ ਹੱਦ ਤੱਕ ਸੱਚਾਈ ਹੈ, ਦੰਦ ਬਿਲਕੁਲ ਵਾਪਸ ਨਹੀਂ ਚਲੇ ਜਾਣਗੇ ਪਰ ਦੰਦ ਹਮੇਸ਼ਾ ਥੋੜਾ ਜਿਹਾ ਕਲੋਡਿੰਗ ਵਾਪਸ ਹੋ ਸਕਦੀ ਹੈ, ਉਹਦੇ ਵਾਸਤੇ ਥੋੜਾ ਬ੍ਰੇਸਿਸ ਵਾਲਾ ਡੈਂਟਿਸਟ ਰਿਟੇਨਰ ਬਣਾ ਕੇ ਦੇਗਾ। ਰਿਟੇਨਰ ਹੁੰਦੇ ਕਿ ਟ੍ਰੇ, ਕਲੀਅਰ ਟ੍ਰੇ ਜੀ ਹੁੰਦੀ ਹੈ, ਉਹ ਰਾਤੀ ਪਾ ਕੇ ਸੋਣੀ ਪੈਂਦੀ ਹੈ ਐਟਲੀਸਟ 2-3 ਸਾਲਾਂ ਤੱਕ, ਤੇ ਉਸ ਤੋਂ ਬਾਅਦ ਫਿਕਸ ਰਿਟੇਨਰ ਦੰਦਾਂ ਦੇ ਇੱਕ ਵਾਇਰ ਜੀ ਵੀ ਲੱਗ ਜਾਂਦੀ ਹੈ ਪਿੱਛੇ ਜੋ ਦਿਸਦੀ ਨਹੀਂ ਹੈ ਸਾਹਮਣੇ ਤੋਂ, ਤੇ ਉਹ ਪਰਮਾਨੈਂਟਲੀ ਫਿਕਸ ਕੀਤੀ ਜਾ ਸਕਦੀ ਹੈ ਤੇ ਦੰਦਾਂ ਨੂੰ ਪਰਮਾਨੈਂਟਲੀ ਸਿੱਧੇ ਪੋਜੀਸ਼ਨ ਤੇ ਰੱਖਣ ਚ ਹੈਲਪ ਕਰੇਗੀ।
ਠੀਕ ਹੈ ਜੀ, ਤੋ ਮਤਲਬ ਇਹਦਾ ਇਲਾਜ ਹੈ ਕਿ ਪੈਸੇ ਵੇਸਟ ਨਹੀਂ ਹੋਣਗੇ?
ਨਹੀਂ ਬਿਲਕੁਲ ਨਹੀਂ, ਪਰ ਰਿਟੇਨਰ ਜ਼ਰੂਰੀ ਹੁੰਦਾ ਤੇ ਪ੍ਰੋਸੈਸ ਖਤਮ ਹੋਣ ਤੋਂ ਬਾਅਦ ਵੀ ਕਿਡ ਨੂੰ ਐਟਲੀਸਟ 1-2 ਸਾਲ ਤੱਕ ਰਿਟੇਨਰ ਰਾਤੀ ਪਾ ਕੇ ਸੋਣਾ ਚਾਹੀਦਾ।
ਠੀਕ ਹੈ ਜੀ, ਤੇ ਡਾਕਟਰ ਸੰਦੀਪ, ਕਈ ਵਾਰ ਹੁੰਦਾ ਕਿ ਜਿਹੜੇ ਬ੍ਰੇਸਿਸ ਹੁਣ ਪੁਰਾਣੇ ਜ਼ਮਾਨੇ 'ਚ, ਮੈਨੂੰ ਨਵਾਂ ਤਾਂ ਜ਼ਿਆਦਾ ਪਤਾ ਨਹੀਂ, ਪਰ ਜਿਹੜੀਆਂ ਵਾਇਰਸ ਵਗੈਰਾ ਲੱਗਦੀਆਂ ਨੇ ਤੇ ਦੰਦਾਂ ਦੇ ਉੱਤੇ ਅਟੈਚ ਹੁੰਦੀਆਂ ਨੇ, ਉਹਦੇ ਨਾਲ ਵੀ ਕਈ ਲੋਕਾਂ ਨੂੰ ਹੁੰਦਾ ਕਿ ਦੰਦ ਖਰਾਬ ਹੋ ਸਕਦੇ ਨੇ ਜਾਂ ਦੰਦ ਪੀਲੇ ਹੋ ਜਾਂਦੇ ਨੇ ਕਿਉਂਕਿ ਅੱਛੀ ਤਰ੍ਹਾਂ ਬ੍ਰਸ਼ ਨਹੀਂ ਹੁੰਦਾ ਜਾਂ ਕੁਛ ਨਹੀਂ, ਇਸ 'ਚ ਕੋਈ ਸੱਚਾਈ ਹੈ ਕਿ ਦੰਦਾਂ ਦੀ ਬਣਾਵਟ ਤੇ ਜਾਂ ਸਟਰੈਂਥ ਤੇ ਕੋਈ ਅਸਰ ਪੈਂਦਾ ਬ੍ਰੇਸਿਸ ਨਾਲ?
ਸਟਰੈਂਥ ਤੇ ਤਾਂ ਨਹੀਂ ਐਗਜ਼ੈਕਟਲੀ, ਪਰ ਬ੍ਰੇਸਿਸ ਨਾਲ ਕਲੀਨਿੰਗ ਥੋੜੀ ਡਿਫਿਕਲਟ ਹੋ ਜਾਂਦੀ ਹੈ ਤੇ ਕਈ ਕਿਡ ਜਿਹੜੀ ਪੂਰੀ ਕਲੀਨਿੰਗ ਨਹੀਂ ਅੱਛੀ ਤਰ੍ਹਾਂ ਕਰਦੇ, ਉਹਨਾਂ ਨੂੰ ਦੰਦ ਜਾਂ ਤਾਂ ਬਰਾਊਨ ਹੋ ਸਕਦੇ ਆ ਕੈਵਿਟੀਜ਼ ਨਾਲ ਜਾਂ ਕੈਵਿਟੀਜ਼ ਨਾਲ ਵੀਕ ਵੀ ਹੋ ਸਕਦੇ ਆ। ਸੋ ਜ਼ਰੂਰੀ ਗੱਲ ਇਹੀ ਨਿਕਲਦੀ ਹੈ ਕਿ ਬ੍ਰੇਸਿਸ ਦੇ ਨਾਲ ਨਾਲ ਦੰਦਾਂ ਦੀ ਕਲੀਨਿੰਗ ਵੀ ਬਹੁਤ ਜ਼ਰੂਰੀ ਹੈ। ਇਨਫੈਕਟ 2 ਜਾਂ 3 ਵਾਰੀ ਬ੍ਰਸ਼ ਦੇਣੇ ਅਰੇਂਜ ਕਰਨਾ ਪੈਂਦਾ ਤੇ ਉਹ ਸਾਰੀ ਅੱਛਾ ਡੈਂਟਿਸਟ ਹੋਏਗਾ ਤਾਂ ਇੰਸਟਰਕਸ਼ਨ ਚਾਈਲਡ ਨੂੰ ਨਾਲ ਦੇਗਾ ਕਿਵੇਂ ਮੈਨੇਜ ਕਰਨਾ, ਤੇ ਪੇਰੈਂਟਸ ਦੀ ਵੀ ਥੋੜੀ ਜਿਹੀ ਰਿਸਪੋਂਸਿਬਿਲਟੀ ਬਣਦੀ ਹੈ ਕਿ ਬ੍ਰੇਸਿਸ ਲਗਵਾ ਕੇ ਡਿਊਟੀ ਖਤਮ ਨਹੀਂ ਹੋਗੀ ਪਰ ਔਨਗੋਇੰਗ ਮੇਨਟੇਨੈਂਸ ਵੀ ਜ਼ਰੂਰੀ ਹੈ ਚਾਈਲਡ ਵੱਲੋਂ, ਡੈਂਟਿਸਟ ਵੱਲੋਂ ਤੇ ਪੇਰੈਂਟਸ ਵੱਲੋਂ ਵੀ।
ਠੀਕ ਹੈ ਜੀ, ਤੇ ਤੁਸੀਂ ਸ਼ੁਰੂਆਤ ਵਿੱਚ ਦੱਸਿਆ ਸੀ ਕਿ ਛੋਟੀ ਉਮਰ 'ਚ ਬ੍ਰੇਸਿਸ ਲੱਗਣ ਤਾਂ ਉਹਦਾ ਫਾਇਦਾ ਜ਼ਿਆਦਾ ਹੁੰਦਾ ਕਿਉਂਕਿ ਦੰਦਾਂ ਦੀ ਜਿਹੜੀ ਗਰੋਥ ਹੁੰਦੀ ਆ ਉਹਨੂੰ ਤੁਸੀਂ ਇਸਤੇਮਾਲ ਕਰ ਸਕਦੇ ਹੋ ਦੰਦਾਂ ਦੀ ਸ਼ੇਪ ਬਣਾਉਣ ਦੇ ਵਿੱਚ, ਪਰ ਜਿਹੜੇ ਐਡਲਟਸ ਨੇ, ਕਿਸੇ ਵੀ ਉਮਰ ਦਾ ਬੰਦਾ ਲਗਵਾ ਸਕਦਾ ਬ੍ਰੇਸਿਸ ਤੇ ਉਹ ਤਾਂ ਫਾਇਦਾ ਹੋ ਸਕਦਾ?
ਬਿਲਕੁਲ ਜੀ, ਅੱਜ ਕੱਲ੍ਹ ਰੀਸੈਂਟਲੀ ਥੋੜਾ ਜ਼ਿਆਦਾ ਰੁਝਾਨ ਹੋ ਗਿਆ ਐਡਲਟ ਔਰਥੋਡੋਂਟਿਕਸ ਵੱਲ, ਤੇ ਉਹਦੇ ਨਾਲ ਫਾਇਦੇ ਇਸ ਤਰ੍ਹਾਂ ਹੁੰਦੇ ਆ ਕਈ ਵਾਰੀ ਜੇ ਦੰਦਾਂ ਦੀ ਪੋਜੀਸ਼ਨ ਠੀਕ ਨਹੀਂ ਹੈ, ਕਰਾਊਡਿੰਗ ਨਾਲ ਸਫਾਈ ਠੀਕ ਨਹੀਂ ਹੁੰਦੀ ਤੇ ਉਹਦੇ ਕਰਕੇ ਪ੍ਰੋਬਲਮਸ ਆ ਸਕਦੀਆਂ। ਬ੍ਰੇਸਿਸ ਨਾਲ ਇੱਕ ਵਾਰੀ ਤਾਂ ਪ੍ਰੋਸੈਸ ਹੈਗਾ 2 ਸਾਲ ਦਾ, ਔਰ ਉਸ ਤੋਂ ਬਾਅਦ ਸਾਰੀ ਉਮਰ ਲਈ ਕੋਸਮੈਟਿਕ ਬੈਨੀਫਿਟ ਜਿਵੇਂ ਸਟ੍ਰੇਟ ਟੀਥ, ਕਲੀਨਿੰਗ ਬੈਨੀਫਿਟ ਈਜ਼ੀਲੀ ਮੇਨਟੇਨ ਕੀਤੇ ਜਾ ਸਕਦੇ ਆ, ਤੇ ਕਈ ਵਾਰੀ ਗੈਪਸ ਵੀ ਕਲੋਜ਼ ਕੀਤੇ ਜਾ ਸਕਦੇ ਆ. ਤਾਂ ਐਡਲਟ ਆਰਥੋਡੋਂਟਿਕਸ ਬਹੁਤ ਵਾਇਬਲ, ਬਹੁਤ ਪੋਸੀਬਲ ਏਰੀਆ ਹੈਗਾ, ਤੇ ਮੈਂ ਵੀ ਪਰਸਨਲੀ ਵੀ ਜ਼ਿਆਦਾ ਤੋਂ ਜ਼ਿਆਦਾ ਦੇਖ ਰਿਹਾ ਐਡਲਟਸ ਨੂੰ ਬ੍ਰੇਸਿਸ ਦੇ ਬਾਰੇ ਪੁੱਛਦੇ ਹੋਏ ਤੇ ਲਗਵਾਉਂਦੇ ਹੋਏ ਵੀ.
ਤੇ ਇਸ ਦੀ ਤੁਸੀਂ ਅਪਰੋਕਸੀਮੇਟ ਕੋਸਟ ਦੱਸ ਸਕਦੇ ਹੋ ਕਿ ਕਿੰਨਾ ਕੁ ਖਰਚਾ ਹੋ ਜਾਂਦਾ ਹੈ ਇੱਕ ਬੱਚੇ ਦੇ ਜਾਂ ਐਡਲਟ ਦੇ ਬ੍ਰੇਸਿਸ ਲਵਾਉਣ ਵਾਸਤੇ?
ਹਾਂਜੀ ਹਾਂਜੀ, ਯੂਜੂਲੀ ਜੇ ਅਸੀਂ ਮੈਲਬਰਨ ਦਾ ਐਗਜ਼ਾਮਪਲ ਲਈਏ ਤੇ ਡੈਂਟਿਸਟ ਦੇ ਸਪੈਸ਼ਲਿਸਟ ਦੀ ਰੇਂਜ 5,000 ਤੋਂ ਲੈ ਕੇ 7,500 ਤੱਕ ਦੀ ਹੁੰਦੀ ਹੈ ਪੂਰੇ ਕੋਰਸ ਆਫ ਟ੍ਰੀਟਮੈਂਟ ਵਾਸਤੇ. ਜੇ ਬਿਲਕੁਲ ਹੀ ਥੋੜਾ ਹੀ ਤੇ ਕੁਇਕ ਟ੍ਰੀਟਮੈਂਟ ਹੈ ਜਿਵੇਂ ਸਿਰਫ ਪਲੇਟ ਹੈ ਤੇ ਮੈਂ ਵੀ 2,000-2,500 ਤੱਕ ਵੀ ਹੋ ਸਕੇ, ਪਰ ਫੁੱਲ ਆਰਥੋਡੋਂਟਿਕ ਟ੍ਰੀਟਮੈਂਟ ਸਟਾਰਟ ਟੂ ਫਿਨਿਸ਼ ਯੂਜਲੀ 5,000 ਤੋਂ ਲੈ ਕੇ 7,500 ਓਵਰ ਅ ਪੀਰੀਅਡ ਆਫ 2 ਈਅਰਸ ਕੋਸਟ ਕਰੇਗੀ.
ਦੰਦਾਂ ਦੀ ਤੇ ਮਸੂੜਿਆਂ ਦੀ ਬਿਮਾਰੀ ਦੇ ਵਿੱਚ ਕੈਂਕਰ ਸੋਰਸ ਦੀ ਗੱਲ ਆਉਂਦੀ ਹੈ, ਕੈਂਕਰ ਸੋਰਸ ਕੀ ਹੁੰਦੇ ਨੇ?
ਹਾਂਜੀ, ਕੈਂਕਰ ਸੋਰਸ ਮੇਰੇ ਖਿਆਲ ਨਾਰਥ ਅਮਰੀਕਨ ਟਰਮ ਯੂਜ਼ ਜ਼ਿਆਦਾ ਹੁੰਦੀ ਹੈ. ਅਸੀਂ ਇੱਥੇ ਇਹਨਾਂ ਨੂੰ ਐਫਥਸ ਅਲਸਰ ਜਾਂ ਸਟ੍ਰੈਸ ਅਲਸਰ ਦੇ ਨਾਮ ਤੋਂ ਜ਼ਿਆਦਾ ਜਾਣਦੇ ਹਾਂ. ਮੂੰਹ 'ਚ ਛੋਟੇ ਛੋਟੇ ਅਲਸਰ ਨਿਕਲ ਆਉਂਦੇ ਹਨ. ਰੀਜ਼ਨ ਕੋਈ ਜ਼ਿਆਦਾ ਇੱਕ ਰੀਜ਼ਨ ਨੋਨ ਨਹੀਂ ਹੈ, ਪਰ ਕਾਮਨਲੀ ਬਿਲੀਵ ਕੀਤਾ ਜਾਂਦਾ ਹੈ ਕਿ ਕਈ ਸਿਟਰਸ ਫਰੂਟਸ ਜਾਂ ਫਿਜ਼ੀਕਲ ਜਾਂ ਮੈਂਟਲ ਸਟ੍ਰੈਸ ਨਾਲ ਜਾਂ ਫਿਰ ਕੋਈ ਬ੍ਰੇਸਿਸ ਜਾਂ ਕੋਈ ਡੈਂਚਰ ਦੇ ਸ਼ਾਰਪ ਐਜ ਹੋਣ, ਉਹਨਾਂ ਦੀ ਇੰਜਰੀ ਨਾਲ ਮੂੰਹ 'ਚ ਛੋਟੇ ਛੋਟੇ ਅਲਸਰ ਹੋ ਸਕਦੇ ਨੇ. ਜ਼ਿਆਦਾਤਰ ਸਿਚੁਏਸ਼ਨ 'ਚ ਇਹਨਾਂ ਨੂੰ ਇਲਾਜ ਨਹੀਂ ਚਾਹੀਦਾ ਤੇ 2-3 ਹਫ਼ਤੇ ਦੇ ਅੰਦਰ ਅੰਦਰ ਆਪਣੇ ਆਪ ਠੀਕ ਹੋ ਜਾਂਦੇ ਨੇ. ਜੇ ਬਾਰ ਬਾਰ ਹੋਣ ਤਾਂ ਕਈ ਵਾਰੀ ਜ਼ਰੂਰੀ ਹੁੰਦਾ ਇਨਵੈਸਟੀਗੇਸ਼ਨ ਕੀਤੀ ਜਾਏ ਕਿ ਬਾਡੀ 'ਚ ਕੋਈ ਨਿਊਟ੍ਰੀਸ਼ਨਲ ਡੈਫੀਸ਼ੈਂਸੀ ਹੈ ਜਿਵੇਂ ਵਾਈਟਾਮਿਨ B12 ਜਾਂ ਫਿਰ ਮੂੰਹ 'ਚ ਕੋਈ ਰੀਜ਼ਨ ਹੈ ਸਪੈਸੀਫਿਕ, ਕੋਈ ਦੰਦ ਟੁੱਟਾ ਹੋਇਆ, ਕੋਈ ਬ੍ਰੇਸਿਸ ਇਰੀਟੇਟ ਕਰ ਰਹੇ ਨੇ ਗਮਜ਼ ਨੂੰ. ਇਹਦੇ 'ਚ ਇੱਕ ਛੋਟਾ ਜਿਹਾ ਜਨਰਲ ਫੈਕਟ ਜੇ ਸਰੋਤ ਦਿਮਾਗ 'ਚ ਰੱਖ ਸਕਣ ਕਿ ਕੋਈ ਵੀ ਅਲਸਰ 3 ਹਫ਼ਤੇ ਦੇ ਅੰਦਰ ਅੰਦਰ ਹੀਲ ਹੋ ਜਾਣਾ ਚਾਹੀਦਾ. ਜੇ 3 ਹਫ਼ਤੇ ਤੋਂ ਜ਼ਿਆਦਾ ਮੂੰਹ 'ਚ ਹੈਗਾ ਤੇ ਤੰਗ ਕਰ ਰਿਹਾ ਤੇ ਉਹਨੂੰ ਡੈਫੀਨੇਟਲੀ ਡੈਂਟਿਸਟ ਜਾਂ ਡਾਕਟਰ ਦੀ ਓਪੀਨੀਅਨ ਤੇ ਅਸੈਸਮੈਂਟ ਚਾਹੀਦੀ ਹੈ ਤੇ ਜ਼ਰੂਰ ਕੰਸਲਟ ਕਰ.
ਇਹਦੇ ਨਾਲ ਹੁਣ ਮੈਂ ਇਹ ਵੀ ਪੁੱਛਣਾ ਚਾਹਾਂਗੀ, ਪਿਛਲੀ ਵਾਰ ਜਦੋਂ ਅਸੀਂ ਓਰਲ ਕੇਅਰ ਬਾਰੇ ਗੱਲ ਕੀਤੀ ਸੀਗੀ ਤੇ ਤੁਸੀਂ ਦੱਸਿਆ ਸੀ ਕਿ ਜੇ ਲਗਾਤਾਰ ਬ੍ਰਸ਼ ਨਾ ਕੀਤਾ ਜਾਵੇ ਤੇ ਅੱਗੇ ਫਿਰ ਕੈਵਿਟੀਜ਼ ਬਣ ਸਕਦੀਆਂ ਨੇ ਤੇ ਇਹਨੂੰ ਜੇ ਜਲਦੀ ਨਾ ਦੇਖਿਆ ਜਾਵੇ ਤਾਂ ਫਿਰ ਦੰਦ ਕਾਫੀ ਸੜ ਜਾਂਦੇ ਨੇ ਤੇ ਰੂਟ ਕੈਨਾਲ ਵਰਗੀ ਟ੍ਰੀਟਮੈਂਟ ਕਰਨੀ ਪੈਂਦੀ ਹੈ. ਇਸ ਬਾਰੇ ਥੋੜੀ ਜਾਣਕਾਰੀ ਦੇ ਸਕਦੇ ਹੋ ਕਿ ਇਹਦੇ ਵਿੱਚ ਕੀ ਕੀ ਇਨਵੋਲਵਡ ਹੁੰਦਾ ਹੈ?
ਹਾਂਜੀ, ਰੂਟ ਕੈਨਾਲ ਦਾ ਤੁਸੀਂ ਰੀਜ਼ਨ ਤਾਂ ਬਹੁਤ ਅੱਛਾ ਐਕਸਪਲੇਨ ਕਰ ਹੀ ਦਿੱਤਾ ਤੇ ਜਿਵੇਂ ਕੈਵਿਟੀਜ਼ ਜੇ ਇੱਕ ਸਟੇਜ ਤੋਂ ਬਾਅਦ ਨਰਵ ਤੱਕ ਪਹੁੰਚ ਜਾਂਦੀ ਹੈ ਉਸ ਤੋਂ ਬਾਅਦ ਰੂਟ ਕੈਨਾਲ ਦੀ ਸਟੇਜ ਆ ਜਾਂਦੀ ਹੈ, ਨਹੀਂ ਤਾਂ ਦੰਦ ਕੱਢਣਾ ਵੀ ਪੈ ਸਕਦਾ. ਸੋ ਰੂਟ ਕੈਨਾਲ ਦਾ ਪ੍ਰੋਸੈਸ ਜ਼ਿਆਦਾਤਰ ਜੇ ਦੰਦ 'ਚ ਕਾਫੀ ਪੇਨ ਹੈ ਤੇ ਚਾਂਸਿਸ ਹੈ ਕਿ ਜਾਂ ਰੂਟ ਕੈਨਾਲ ਦੀ ਜ਼ਰੂਰਤ ਪਏਗੀ ਜਾਂ ਦੰਦ ਕੱਢਣਾ ਪਏਗਾ. ਤੇ ਰੂਟ ਕੈਨਾਲ ਇੱਕ ਵਾਰੀ ਨਰਵ ਜੇ ਇਨਫੈਕਟ ਹੋ ਜਾਏ, ਰੂਟ ਕੈਨਾਲ ਸਿਰਫ ਇੱਕ ਇਹੀ ਤਰੀਕਾ ਹੈ ਦੰਦ ਨੂੰ ਬਚਾਉਣ ਦਾ, ਦੰਦ ਨੂੰ ਮੇਨਟੇਨ ਕਰਨ ਦਾ. ਤੇ ਯੂਜਲੀ 2-3 ਵਿਜ਼ਿਟ ਲੱਗਦੀ ਹੈ ਤੇ ਡੈਂਟਿਸਟ ਨਰਵ ਕਲੀਨ ਕਰਕੇ ਐਂਟੀਬਾਇਓਟਿਕਸ ਦੰਦ 'ਚ ਪਾ ਕੇ ਤੇ ਫਾਈਨਲੀ ਦੰਦ ਨੂੰ ਅੰਦਰੋਂ ਫਿਲ ਕਰ ਸਕਦਾ, ਰੂਟ ਨੂੰ ਫਿਲ ਕਰ ਸਕਦਾ ਤਾਂ ਕਿ ਇਨਫੈਕਸ਼ਨ ਵਾਪਸ ਨਾ ਆਏ. ਤਾਂ ਹੀ ਇਸ ਪੁਆਇੰਟ ਤੇ ਐਮਫੈਸਿਸ ਦੁਬਾਰਾ ਕੀਤਾ ਜਾ ਸਕਦਾ ਕਿ ਤਾਂ ਹੀ ਜ਼ਰੂਰੀ ਹੈ ਕਿ ਕੈਵਿਟੀਜ਼ ਟਾਈਮ 'ਤੇ ਭਰਿਆ ਜਾਣ, ਕੋਸਟ ਵੀ ਘੱਟ ਹੋਏਗੀ, ਕੰਪਲੈਕਸਿਟੀ ਵੀ ਘੱਟ ਹੈ ਪ੍ਰੋਸੀਜਰ ਦੀ ਤੇ ਸਿੰਪਲ ਫਿਲਿੰਗ ਨਾਲ ਰੂਟ ਕੈਨਾਲ ਅਵੋਇਡ ਕੀਤੀ ਜਾ ਸਕਦੀ ਹੈ. ਪਰ ਜੇ ਨੌਬਤ ਆਈ ਤਾਂ ਡੈਫੀਨਿਟਲੀ ਰੂਟ ਕੈਨਾਲ ਇਹ ਤਰੀਕਾ ਹੈ ਦੰਦ ਨੂੰ ਬਚਾਉਣ ਦਾ.
ਠੀਕ ਹੈ ਜੀ, ਤੇ ਤੁਸੀਂ ਦੱਸਿਆ ਕਿ ਜੇ ਬਹੁਤ ਹੀ ਮਾੜਾ ਕੇਸ ਹੈ ਤਾਂ ਦੰਦ ਕੱਢਣਾ ਪੈ ਸਕਦਾ, ਫਿਰ ਉਹ ਜਿਹੜਾ ਦੰਦ ਤੁਸੀਂ ਕੱਢਦੇ ਹੋ ਤੇ ਉੱਥੇ ਖਾਲੀ ਥਾਂ ਰਹਿ ਜਾਂਦੀ ਹੈ, ਫਿਰ ਉਹਨੂੰ ਕਿਸ ਤਰ੍ਹਾਂ ਮੇਨਟੇਨ ਕਰੀਦਾ?
ਹਾਂਜੀ, ਕੇਨ ਵੈਰੀ ਗੁੱਡ ਪੁਆਇੰਟ ਕਿ ਖਾਲੀ ਥਾਂ ਅਸੀਂ ਨਹੀਂ ਛੱਡਣੀ ਚਾਹੀਦੀ. ਆਸ ਪਾਸ ਦੇ ਦੰਦ ਮੂਵ ਹੋ ਜਾਂਦੇ ਆ ਖਾਲੀ ਜਗ੍ਹਾ 'ਚ ਤੇ ਹੌਲੀ ਹੌਲੀ ਟਾਈਮ ਦੇ ਨਾਲ, ਇਮੀਡੀਏਟਲੀ ਤਾਂ ਨਹੀਂ ਹੈ ਪਰ 5 ਸਾਲਾਂ 'ਚ ਹੋਰ 10 ਸਾਲਾਂ 'ਚ ਹੋ ਸਕਦਾ ਹੈ ਕਿ ਆਸ ਪਾਸ ਦੇ ਸਾਰੇ ਦੰਦ ਹੀ ਖਰਾਬ ਹੋ ਜਾਣ ਕਿਉਂਕਿ ਉਹ ਗੈਪ ਇੱਕ ਉੱਥੇ ਰਹਿ ਗਿਆ. ਗੈਪ 'ਚ ਦੁਬਾਰਾ ਦੰਦ ਲਗਾਉਣ ਦੇ ਆਪਣੇ 3 ਪੋਸੀਬਲ ਤਰੀਕੇ ਹੈ. ਜਾਂ ਤਾਂ ਡੈਂਚਰ ਇੱਕ ਪਲਾਸਟਿਕ ਦਾ ਜਾਂ ਮੈਟਲ ਦਾ ਬਣ ਸਕਦਾ, ਜਾਂ ਉਸ ਤੋਂ ਬੈਟਰ ਤਰੀਕਾ ਜ਼ਿਆਦਾਤਰ ਹੁੰਦਾ ਫ੍ਰਿਜ ਲੱਗ ਸਕਦਾ ਜਾਂ ਇੱਕ ਇਮਪਲਾਂਟ ਲੱਗ ਸਕਦੀ ਹੈ. ਇਹ ਤਿੰਨੋਂ ਪੋਸੀਬਿਲਿਟੀਜ਼ ਹੈਗੀਆਂ ਸਿਚੁਏਸ਼ਨ ਦੇ ਹਿਸਾਬ ਨਾਲ, ਕੋਸਟ ਦੇ ਹਿਸਾਬ ਨਾਲ ਤਿੰਨੋਂ ਪੋਸੀਬਲ ਹੋ ਸਕਦੀਆਂ.
ਠੀਕ ਹੈ ਜੀ, ਹੁਣ ਤੁਸੀਂ ਇੱਥੇ ਡੈਂਚਰ ਦੀ ਗੱਲ ਕੀਤੀ ਹੈ ਤੇ ਦੰਦਾਂ ਦੇ ਰੋਟਿੰਗ ਤੋਂ ਬਾਅਦ ਇਹੀ ਗੱਲ ਆਉਂਦੀ ਹੈ ਕਿ ਕਈ ਵਾਰ ਬਜ਼ੁਰਗਾਂ ਨੂੰ ਡੈਂਚਰ ਲਗਾਉਣੇ ਪੈਂਦੇ ਨੇ, ਤੇ ਮੇਰੇ ਸਮਝ ਦੇ ਮੁਤਾਬਿਕ ਤਾਂ ਮੈਨੂੰ ਇਹੀ ਸਮਝ ਆਉਂਦਾ ਹੈ ਕਿ ਜਿਨ੍ਹਾਂ ਦੇ ਦੰਦ ਖਰਾਬ ਹੋ ਜਾਂਦੇ ਨੇ ਜਾਂ ਨਿਕਲ ਜਾਂਦੇ ਨੇ ਉਹਨਾਂ ਨੂੰ ਡੈਂਚਰ ਲਾਉਣ ਦੀ ਲੋੜ ਪੈਂਦੀ ਹੈ। ਕੋਈ ਹੋਰ ਕਾਰਨ ਵੀ ਹੁੰਦਾ ਜਦੋਂ ਬਜ਼ੁਰਗਾਂ ਨੂੰ ਡੈਂਚਰ ਦੀ ਲੋੜ ਪੈਂਦੀ ਹੈ?
ਨਹੀਂ ਜੀ, ਡੈਂਚਰ ਵੈਸੇ ਦੋ ਟਾਈਪਸ ਦੇ ਹੋ ਸਕਦੇ ਆ, ਜਾਂ ਤਾਂ ਕਿਸੇ ਦੇ ਇੱਕ ਜਾਂ ਦੋ ਦੰਦ ਮਿਸਿੰਗ ਹੈ ਉਹਨਾਂ ਦੇ ਵੀ ਡੈਂਚਰ ਲੱਗ ਸਕਦਾ, ਜਾਂ ਬਜ਼ੁਰਗਾਂ ਦੇ ਸਾਰੇ ਦੰਦ ਮਿਸਿੰਗ ਹੁੰਦੇ ਉਹਨੂੰ ਫੁੱਲ ਡੈਂਚਰ ਕਹਿੰਦੇ ਆ, ਤੇ ਉਹ ਵੀ ਪੋਸੀਬਿਲਿਟੀ ਹੈ। ਇੱਕ ਹੋਰ ਇਸ ਪੁਆਇੰਟ ਤੇ ਗੱਲ ਕੀਤੀ ਜਾ ਸਕਦੀ ਹੈ ਕਿ ਡੈਂਚਰ ਵੀ ਇਮਪਲਾਂਟ ਨਾਲ ਸਪੋਰਟ ਕੀਤਾ ਜਾ ਸਕਦਾ, ਜੋ ਕਈ ਵਾਰੀ ਬਜ਼ੁਰਗਾਂ ਦੇਖਦੇ ਡੈਂਚਰ ਸਟੇਬਲ ਨਹੀਂ ਹੁੰਦੇ, ਖਾਣ ਚ ਜ਼ਿਆਦਾ ਇਫੈਕਟਿਵ ਨਹੀਂ ਹੁੰਦੇ, ਤੇ ਜੀਭ ਨਾਲ ਜਾਂ ਮਸਲ ਨਾਲ ਮੂਵ ਹੁੰਦੇ ਨੇ, ਹਿਲਦੇ ਰਹਿੰਦੇ ਨੇ ਤੇ ਖਾਣਾ ਨਹੀਂ ਖਾਧਾ ਜਾਂਦਾ। ਇਮਪਲਾਂਟ ਨਾਲ ਸਟੇਬਲ ਕੀਤਾ ਜਾ ਸਕਦਾ, ਜਿਵੇਂ ਕਿ ਟਾਈਟੇਨੀਅਮ ਸਕਰੂ ਨਾਲ, ਜੌ ਨਾਲ, ਜਬਾੜੇ ਨਾਲ, ਮਸੂੜੇ ਨਾਲ ਫਿਕਸ ਕੀਤਾ ਜਾ ਸਕਦਾ, ਤਾਂ ਕਿ ਆਲਮੋਸਟ ਨੈਚੁਰਲ ਦੰਦਾਂ ਵਰਗੀ ਐਫੀਸ਼ੀਐਂਸੀ ਆ ਜਾਏ ਉਹਨਾਂ ਨਾਲ।
ਅੱਛਾ ਜੀ, ਫਿਰ ਇਹ ਪਰਮਾਨੈਂਟ ਮੂੰਹ ਦੇ ਵਿੱਚ ਰਹਿੰਦੇ ਨੇ, ਕੱਢਣੇ ਨਹੀਂ ਪੈਂਦੇ ਫਿਰ?
ਹਾਂਜੀ, ਐਗਜੈਕਟਲੀ, ਬਿਲਕੁਲ।
ਠੀਕ ਹੈ ਜੀ, ਤੇ ਇਹਦਾ ਸਕਸੈਸ ਰੇਟ ਕਿੰਨਾ ਹੈ ਡਾਕਟਰ ਸੰਦੀਪ, ਕਿਉਂਕਿ ਹੈ ਤਾਂ ਇਹ ਆਰਟੀਫੀਸ਼ੀਅਲੀ ਤੇ ਅੰਦਰ ਫਿਰ ਮਸੂੜਿਆਂ ਨੂੰ ਗਲਾਂਦਾ ਨਹੀਂ, ਇਹ ਜੇ ਨਹੀਂ ਕੱਢ ਸਕਦੇ ਦੁਬਾਰਾ?
ਕਿਸੇ ਵੀ ਚੀਜ਼ ਤਰ੍ਹਾਂ ਜੀ ਮੇਨਟੇਨੈਂਸ ਚਾਹੀਦੀ ਹੁੰਦੀ ਉਹਨਾਂ ਨੂੰ।
ਅੱਛਾ,
ਕਲੀਨਿੰਗ ਚਾਹੀਦੀ ਹੈ, ਰੈਗੂਲਰ ਡੈਂਟਲ ਵਿਜ਼ਿਟ ਚਾਹੀਦੀ ਹੈ। ਮੇਰੇ ਖਿਆਲ ਇਹਦੇ ਵਿੱਚ ਜਿਹੜੀ ਜਨਰਲ ਪ੍ਰੋਬਲਮ ਹੁੰਦੀ ਹੈ ਪੇਸ਼ੈਂਟ ਨੂੰ, ਕੋਸਟ ਆਸਟ੍ਰੇਲੀਆ ਚ ਇਹਦੀ ਕਾਫੀ ਹੁੰਦੀ ਹੈ। ਪਰ ਐਟ ਦ ਸੇਮ ਟਾਈਮ ਜਿਹੜਾ ਹੋਰ ਸਵਾਲ ਮੇਰੇ ਤੋਂ ਕਈ ਵਾਰੀ ਪੁੱਛਿਆ ਜਾਂਦਾ ਕਿ ਇੰਡੀਆ ਜਾ ਕੇ ਕਰਾ ਲਿਆ ਜਾਏ ਟ੍ਰੀਟਮੈਂਟ, ਮੈਂ ਕਈ ਅਨਸਕਸੈਸਫੁਲ ਕੇਸ ਦੇਖੇ ਆ, ਕਿਉਂਕਿ ਸਰਜਰੀ ਜਿਹੋ ਜਿਹੀ ਗੱਲ, ਫੋਲੋ ਅਪ ਵੀ ਚਾਹੀਦਾ, ਮੇਨਟੇਨੈਂਸ ਵੀ ਚਾਹੀਦੀ ਹੈ, ਕੁਆਲਿਟੀ ਆਫ ਵਰਕ ਵੀ ਚਾਹੀਦਾ, ਤੇ ਜੇ ਲੋਕਲ ਕਰਾਇਆ ਜਾਏ ਤੇ ਇਹਦਾ ਸਕਸੈਸ ਰੇਟ 95%+ ਹੁੰਦਾ ਜੀ।
ਠੀਕ ਹੈ ਜੀ, ਤੇ ਜਿਹੜੇ ਪਰਮਾਨੈਂਟ ਡੈਂਚਰਸ ਨਹੀਂ ਹਨ ਉਹਨਾਂ ਨੂੰ ਅਸੀਂ ਅਕਸਰ ਦੇਖਦੇ ਹਾਂ ਕਿ ਫਿਰ ਲੋਕਾਂ ਨੂੰ ਰਾਤ ਨੂੰ ਕੱਢਣਾ ਪੈਂਦਾ, ਤੇ ਉਹਦੀ ਮੇਨਟੇਨੈਂਸ ਕੀ ਹੈ?
ਹਾਂਜੀ, ਰਾਤੀ ਜ਼ਿਆਦਾਤਰ ਐਡਵਾਈਸ ਹੁੰਦੀ ਹੈ ਜਿਹੜੇ ਵੀ ਡੈਂਚਰ ਪਾਉਂਦੇ ਨੇ ਪੇਸ਼ੈਂਟ, ਕਿ ਕੱਢਿਆ ਜਾਏ ਤਾਂ ਕਿ ਮਸੂੜਿਆਂ ਨੂੰ ਥੋੜਾ ਆਰਾਮ ਮਿਲੇ। ਜਿਵੇਂ ਐਗਜ਼ਾਮਪਲ ਮੈਂ ਪੇਸ਼ੈਂਟ ਨੂੰ ਦੇਣਾ ਕਿ ਸ਼ੂਜ਼ ਪਾਏ ਵਰਗਾ ਹੁੰਦਾ ਡੈਂਚਰ, ਤੇ ਰਾਤੀ ਜੇ ਪੈਰਾਂ ਸ਼ੂਜ਼ ਪਾ ਕੇ ਸੌਂ ਜਾਏ ਪੈਰ ਨੂੰ ਆਰਾਮ ਨਹੀਂ ਮਿਲਦਾ, ਸੋ ਰਾਤੀ ਉਤਾਰ ਕੇ ਹੀ ਸੋਣਾ ਚਾਹੀਦਾ। ਉਹਦੇ ਵਾਸਤੇ ਜਨਰਲ ਕਲੀਨਿੰਗ ਚ ਜ਼ਿਆਦਾਤਰ ਪੇਸ਼ੈਂਟ ਨੂੰ ਪਤਾ ਹੁੰਦੀ ਹੈ, ਇੱਕ ਨੋਰਮਲ ਓਲਡ ਟੂਥਬਰਸ਼ ਲੈ ਕੇ ਥੋੜੀ ਜਿਹੀ ਟੂਥਪੇਸਟ ਨਾਲ ਦਿਨ ਚ ਦੋ ਵਾਰੀ ਆਪਣੇ ਦੰਦ ਵੀ ਕਲੀਨ ਕਰਨੇ ਆ ਜੇ ਬਚੇ ਹੋਏ ਆ, ਤੇ ਡੈਂਚਰ ਵੀ ਕਲੀਨ ਕਰਨਾ। ਮਹੀਨੇ ਚ ਇੱਕ ਵਾਰੀ ਡੈਂਚਰ ਕਲੀਨਿੰਗ ਟੈਬਲੇਟਸ ਆਉਂਦੀਆਂ ਜੀ, ਪੋਲੀਡੈਂਟ ਇੱਕ ਫੇਮਸ ਬ੍ਰਾਂਡ ਹੈ, ਕਿਸੇ ਵੀ ਕੈਮਿਸਟ ਤੋਂ ਬਿਨਾਂ ਪ੍ਰਿਸਕ੍ਰਿਪਸ਼ਨ ਤੋਂ ਮਿਲ ਜਾਂਦੀ ਹੈ, ਤੇ ਡੈਂਚਰ ਕਲੀਨਿੰਗ ਟੈਬਲੇਟ ਪਾਣੀ ਚ ਡਿਸੋਲਵ ਕਰਕੇ ਉਹਨੂੰ ਸਾਰੀ ਰਾਤ ਉਹਦੇ ਚ ਸੋਕ ਕਰਕੇ ਭਿਗੋ ਕੇ ਰੱਖ ਲਿਆ ਜਾਏ ਮਹੀਨੇ ਚ ਇੱਕ ਵਾਰੀ, ਤੇ ਉਹ ਛੋਟੀ ਮੋਟੀ ਕੋਈ ਇਨਫੈਕਸ਼ਨ ਬਿਲਡ ਅਪ ਡੈਂਚਰ ਤੋਂ ਕਲੀਨ ਕਰ ਦਿੰਦੇ ਨੇ।
ਠੀਕ ਹੈ ਜੀ, ਤੇ ਇਹਦੇ ਵਾਸਤੇ ਵੀ ਜਿਹੜੇ ਡੈਂਚਰਸ ਨੇ ਜੇ ਇੱਕ ਵਾਰ ਬਣਾ ਲਏ ਜਾਣ ਤੇ ਇਹ ਪੂਰੀ ਉਮਰ ਲਾਸਟ ਕਰਦੇ ਨੇ ਕਿ ਇਹਨਾਂ ਨੂੰ ਵੀ ਬਦਲਣਾ ਪੈਂਦਾ?
ਹਾਂਜੀ, ਅਨਦਰ ਗੁੱਡ ਕੁਐਸਚਨ। ਇਹ ਡੈਂਚਰ ਜ਼ਿਆਦਾਤਰ ਸਾਡੀ ਰਿਕਮੈਂਡੇਸ਼ਨ ਹੁੰਦੀ ਹੈ ਕਿ 8 ਤੋਂ 10 ਸਾਲ ਦੇ ਬਾਅਦ ਤੁਹਾਡੇ ਮਸੂੜੇ ਬਦਲ ਜਾਂਦੇ ਨੇ, ਮਸੂੜੇ ਸ਼ਰਿੰਕ ਵੀ ਹੋ ਜਾਂਦੇ ਨੇ, ਤੇ ਡੈਂਚਰ ਠੀਕ ਤਰ੍ਹਾਂ ਕੰਮ ਨਹੀਂ ਕਰਦੇ। ਡੈਂਚਰ ਵੀ ਪਲਾਸਟਿਕ ਦੇ ਬਣੇ ਹੁੰਦੇ ਨੇ ਦੰਦ, ਤੇ ਉਹ ਵੀ ਘਸ ਜਾਂਦੇ ਨੇ ਟਾਈਮ ਦੇ ਨਾਲ ਨਾਲ, ਯੂਜ਼ ਦੇ ਨਾਲ ਨਾਲ, ਤੇ ਮੈਕਸੀਮਮ 8 ਤੋਂ 10 ਸਾਲ ਬਾਅਦ ਜ਼ਰੂਰ ਇੱਕ ਨਵਾਂ ਸੈੱਟ ਬਣਵਾਉਣਾ ਚਾਹੀਦਾ।
ਠੀਕ ਹੈ ਜੀ, ਤੇ ਡਾਕਟਰ ਸੰਦੀਪ ਤੁਸੀਂ ਪਿੱਛੇ ਜੇ ਕੋਸਟ ਦੀ ਹੁਣ ਗੱਲ ਕੀਤੀ ਸੀਗੀ ਕਿ ਜਿਹੜੇ ਸਪੈਸ਼ਲੀ ਪਰਮਾਨੈਂਟ ਡੈਂਚਰਸ ਨੇ ਜਿਨ੍ਹਾਂ ਦੀ ਐਫੀਸ਼ੀਐਂਸੀ ਜ਼ਿਆਦਾ ਹੁੰਦੀ ਹੈ ਉਹਨਾਂ ਦੀ ਥੋੜ੍ਹੀ ਕੋਸਟ ਪੈਂਦੀ ਹੈ, ਥੋੜ੍ਹਾ ਅੰਦਾਜ਼ਾ ਦੇ ਸਕੋਗੇ ਕਿ ਪਰਮਾਨੈਂਟ ਤੇ ਜਿਹੜੇ ਦੂਸਰੇ ਰਿਮੂਵੇਬਲ ਡੈਂਚਰਸ ਨੇ ਇਹਨਾਂ ਦੀ ਕੋਸਟ ਕਿੰਨੀ ਹੈ ਤੇ ਕਿੰਨਾ ਫਰਕ ਹੈ ਇਹਨਾਂ ਦੋਵਾਂ 'ਚ?
ਰਿਮੂਵੇਬਲ ਡੈਂਚਰ ਯੂਜੂਲੀ ਰੇਂਜ ਹੁੰਦੀ ਹੈ ਜੀ $1,500 ਤੋਂ ਲੈ ਕੇ $2,000 ਤੱਕ ਦੇ ਬਣ ਜਾਂਦੇ ਆ, ਪੂਰਾ ਸੈੱਟ ਉੱਪਰ ਤੇ ਥੱਲੇ ਦਾ। ਤੇ ਜਿਹੜਾ ਮੈਂ ਸਭ ਤੋਂ ਜ਼ਿਆਦਾ ਟ੍ਰੀਟਮੈਂਟ ਕਰਦਾ ਇਮਪਲਾਂਟ ਦੇ ਨਾਲ ਫਿਕਸ ਕਰਨ ਦਾ, ਉਹ ਲੋਅਰ ਡੈਂਚਰ ਕਰਕੇ ਹੁੰਦਾ ਹੈ, ਕਿਉਂਕਿ ਦੇਖਿਆ ਜਾਂਦਾ ਕਿ ਜਿਹੜਾ ਉੱਤੇ ਦਾ ਡੈਂਚਰ ਹੈ ਉਹ ਕਾਫੀ ਸਟੇਬਲ ਹੁੰਦਾ ਹੈ, ਕਿਉਂਕਿ ਇਹਨੂੰ ਪੈਲਟ ਜਿਹੜਾ ਤਾਲੂ ਦੀ ਸਪੋਰਟ ਮਿਲੀ ਹੁੰਦੀ ਹੈ। ਥੱਲੇ ਦਾ ਡੈਂਚਰ ਅਨਸਟੇਬਲ ਹੁੰਦਾ ਹੈ, ਕਿਉਂਕਿ ਉਹਨੂੰ ਜੀਭ ਵੀ ਮੂਵ ਕਰਦੀ ਹੈ ਤੇ ਹੱਡੀ ਵੀ ਛੋਟੀ ਹੁੰਦੀ ਹੈ ਜਬੜੇ ਦੀ, ਤੇ ਉਹਨੂੰ ਜ਼ਿਆਦਾਤਰ ਸਪੋਰਟ ਚਾਹੀਦੀ ਹੁੰਦੀ ਹੈ। ਦੋ ਇਮਪਲਾਂਟ ਦੀ ਸਭ ਤੋਂ ਜ਼ਿਆਦਾ ਟ੍ਰੀਟਮੈਂਟ ਮੈਂ ਡੈਂਚਰ ਦਾ ਇਹੀ ਕਰਦਾ, ਤੇ ਉਹਦਾ ਕੋਸਟ ਯੂਜੂਲੀ $7,000-$8,000 ਦੇ ਵਿੱਚ ਪੈਂਦਾ।
ਕਾਫੀ ਫਰਕ ਹੈ ਪਰਮਾਨੈਂਟ ਤੇ ਰਿਮੂਵੇਬਲ ਡੈਂਚਰ ਦੇ ਵਿੱਚ।
ਹਾਂਜੀ ਹਾਂਜੀ,
ਠੀਕ ਹੈ ਜੀ। ਡਾਕਟਰ ਸੰਦੀਪ, ਤੁਸੀਂ ਬਹੁਤ ਵਧੀਆ ਅਤੇ ਜ਼ਰੂਰੀ ਇਨਫੋਰਮੇਸ਼ਨ ਅੱਜ ਵੀ ਸਾਨੂੰ ਦਿੱਤੀ ਹੈ। ਤੁਸੀਂ ਆਪਣਾ ਟਾਈਮ ਕੱਢ ਕੇ ਸਾਡੇ ਨਾਲ ਗੱਲ ਕੀਤੀ, ਉਸ ਲਈ ਧੰਨਵਾਦ।
ਮਾਈ ਪਲੇਜ਼ਰ ਪ੍ਰੀਤੀ ਜੀ, ਥੈਂਕ ਯੂ ਵੈਰੀ ਮੱਚ।